ਜਿੰਨਾ ਜਿੰਨਾ ਗੁਰਬਾਣੀ ਦੀ ਓਟ ਤੱਕੀ ਤੇ ਬੇੜੇ ਉਹਨਾਂ ਦੇ ਪਵ ਜਲੋਂ ਪਾਰ ਹੋ ਗਏ ਕਾਮ ਅਤੇ ਕ੍ਰੋਧ ਵਿੱਚ ਸੜੇ ਹੋਏ ਹਾਂ ਤੇ ਹਿਰਦੇ ਨਾਲ ਬਾਣੀ ਠੰਡੇ ਥਾਰ ਹੋ ਗਏ ਰਾਹ ਪਾਇਆ ਕੌਡੇ ਜਿਹੇ ਰਾਕਸ਼ਾਂ ਨੂੰ ਤੇ ਸੱਜਣ ਠੱਗ ਵਰਗੇ ਸੇਵਾਦਾਰ ਹੋ ਗਏ ਪੜਿਆ ਸੁਣਿਆ ਜਿਨ੍ਹਾਂ ਨੇ ਮਸਤ ਹੋ ਕੇ ਹਾਂ ਤੇ ਬੇੜੇ ਉਹਨਾਂ ਦੇ ਪਵ ਜਲੋਂ ਪਾਰ ਹੋ ਗਏ
ਨੇਕ ਅਮਲ ਇਨਸਾਨ ਨੂੰ ਪਾਰ ਕਰਦੇ ਤੇ ਵਧੀਆਂ ਕਰਨ ਤੇ ਲਾਨਤਾਂ ਪੈਂਦੀਆਂ ਨੇ ਚਿੱਟੇ ਕੱਪੜੇ ਨੂੰ ਲੱਗ ਜੇ ਦਾਗ ਜਾਵੇ ਉੱਥੇ ਉੱਡ ਕੇ ਮੱਖੀਆਂ ਬੈਂਦੀਆਂ ਨੇ ਪਲਿਆਂ ਪੁਰਸ਼ਾਂ ਦਾ ਗਾਉਂਦੀ ਹੈ ਜਸ ਦੁਨੀਆ ਤੇ ਫਿਟਕਾਂ ਬੁਰੇ ਨੂੰ ਪੈਂਦੀਆਂ ਰਹਿੰਦੀਆਂ ਨੇ ਸੱਚੇ ਆਦਮੀ ਦਾ ਸਦਾ ਰੱਬ ਬੇਲੀ ਤੇ ਕਲਾ ਅੰਤ ਨੂੰ ਝੂਠੇ ਦੀਆਂ ਟਹਿੰਦੀਆਂ ਨੇ
ਖੰਡਾਂ ਬ੍ਰਹਿਮੰਡਾਂ ਤੋਂ ਤੇਰਾ ਉੱਚਾ ਨਾ ਨਿਰੰਕਾਰਾ ਸਭ ਬਲੀਆਂ ਪੀਰਾਂ ਦਾ ਤੇਰੇ ਦਰ ਤੇ ਚੌਂਕੀਦਾਰਾ ਸਭ ਬਲੀਆਂ ਪੀਰਾਂ ਦਾ
ਓ ਪਾ ਪਿੱਛਿਆਂ ਲੱਭ ਜਾਂਦੀ ਤੇਰੇ ਦਰ ਤੇ ਖੜੇ ਸਵਾਲੀ ਕਰ ਮਿਹਰ ਨਮਾਣਿਆਂ ਤੇ ਇਹ ਸੰਸਾਰ ਬਾਗ ਦੇ ਮਾਲੀ ਕਰ ਮੇਰ ਨਵਾਣਿਆ ਤੇ
ਖੰਡਾਂ ਬ੍ਰਹਿਮੰਡਾਂ ਤੋਂ ਤੇਰਾ ਉੱਚਾ ਨਾ ਨਿਰੰਕਾਰਾ ਸਭ ਬਲੀਆਂ ਪੀਰਾਂ ਦਾ ਤੇਰੇ ਦਰ ਤੇ ਚੌਂਕੀਦਾਰਾ ਸਭ ਬਲੀਆਂ ਪੀਰਾਂ ਦਾ
ਪਾ ਪਿੱਛਿਆ ਲਵ ਜਾਂਦੀ ਤੇਰੇ ਦਰ ਤੇ ਖੜੇ ਸਵਾਲੀ ਕਰ ਮਿਹਰ ਨਮਾਣਿਆ ਤੇ ਇਹ ਸੰਸਾਰ ਬਾਗ ਦੀ ਮਾਲੀ ਕਰ ਮਿਹਰ ਨਮਾਣਿਆ ਤੇ
ਲੋਕ ਚੌਦਾਂ ਵੀ ਤੇਰੇ ਨਾਲ ਇਸ਼ਾਰੇ ਚੱਲਣ ਤੇਰੇ ਨਾਲ ਇਸ਼ਾਰੇ ਚੱਲਣ ਪਏ ਪਵਨ ਦੇਵਤਾ ਜੀ ਪੱਖਾ ਦਰ ਤੇਰੇ ਤੇ ਚੱਲਣ ਪਵਨ ਦੇਵਤਾ ਜੀ
ਕੋਈ ਆਉਂਦਾ ਅੰਤ ਨਹੀਂ ਕਿਵੇਂ ਸ੍ਰਿਸ਼ਟੀ ਤੁਸਾਰ ਚਾਲੀ ਕਰ ਮਿਹਰ ਨਮਾਣਿਆ ਤੇ ਇਹ ਸੰਸਾਰ ਬਾਗ ਦੇ ਮਾਲੀ ਕਰ ਮਿਹਰ ਨਮਾਣਿਆ ਤੇ
ਦੁੱਖ ਮਨੁੱਖਤਾ ਦਾ ਮੱਥੇ ਵਿੱਚ ਲਿਖੀ ਤਕਦੀਰ ਤੂੰ ਮੱਥੇ ਵਿੱਚ ਲਿਖੀ ਤਕਦੀਰੇ ਹਿਰਦੇ ਵਿੱਚ ਰਾਮ ਵਸਾ ਸੋਹਣੀ ਰਚ ਦਿੱਤੀ ਤਸਵੀਰੇ ਹਿਰਦੇ ਵਿੱਚ ਰਾਮ ਵਸਾ
ਓ ਤੱਕ ਹਰ ਕੀ ਦੰਗ ਰਹੇ ਜੋ ਤੂੰ ਰਚਨਾ ਰਾਮ ਬਣਾਲੀ ਕਰ ਮਿਹਰ ਨਮਾਣਿਆ ਤੇ ਇਹ ਸੰਸਾਰ ਬਾਗ ਦੇ ਮਾਲੀ ਕਰ ਮਿਹਰ ਨਮਾਣਿਆ ਤੇ
ਭਗਤ ਬਣਾ ਲੇ ਤੂੰ ਜਿਹੜੇ ਲਾਉਣ ਭਜਨ ਦੇ ਜੋਤੇ ਕਈ ਕਥਾ ਕਰਨ ਵਾਲੇ ਦਿੱਤੇ ਕਈ ਬਣਾ ਸਰੋਤੇ ਕਈ ਕਥਾ ਕਰਨ ਵਾਲੇ
ਕਈ ਰੋਣ ਮੁਕਦਰਾਂ ਨੂੰ ਉਹ ਕਈ ਰੋਣ ਮੁਕਦਰਾਂ ਨੂੰ ਉਹ ਮੱਥੇ ਕਈਆਂ ਦੇ ਖੁਸ਼ਹਾਲੀ ਉਹ ਮੱਥੇ ਕਈਆਂ ਦੇ ਖੁਸ਼ਹਾਲੀ ਕਰ ਮਿਹਰ ਨਮਾਣਿਆ ਤੇ ਇਹ ਸੰਸਾਰ ਬਾਗ ਦੇ ਮਾਲੀ ਕਰ ਮਿਹਰ ਨਮਾਣਿਆ ਤੇ
ਚੂਨਾ ਰੱਚੀਆਂ ਨੇ ਤਰੱਕਿਆ ਨਾਮ ਚੁਰਾਸੀ ਗੇੜ ਤੁਰਕਿਆ ਨਾਮ ਚੁਰਾਸੀ ਗੇੜਾ ਕਿਤੇ ਗਮੀਆਂ ਰਚੀਆਂ ਨੇ ਜਾਪੇ ਕਿਤੇ ਖੁਸ਼ੀ ਦਾ ਕਿਹੜਾ ਕਿਤੇ ਗਮੀਆਂ ਰਚ ਦਿੱਤੀਆਂ
ਉਹ ਵਿਸ਼ਨੂੰ ਅੰਦ ਬਰਮਾ ਵੀ ਤੇਰੇ ਚਰਨੀ ਸੁਰਤ ਟਕਾਲੀ ਕਰ ਮਿਹਰ ਨਮਾਣਿਆ ਤੇ ਹੇ ਸੰਸਾਰ ਬਾਗ ਦੇ ਮਾਲੀ ਕਰ ਮਿਹਰ ਨਮਾਣਿਆ ਤੇ
ਕੋਈ ਹੱਸਦਾ ਰਚਦਾ ਕਿਤੇ ਵਿਆਮ ਕਲਾਵੇ ਕੋਈ ਸਕਦਾ ਰੋਕ ਨਹੀਂ ਕਰਦਾ ਜੋ ਤੇਰੇ ਮਨ ਪਾਵੇ ਕੋਈ ਸਕਦਾ ਰੋਕ ਨਹੀਂ
ਓ ਤੇਰੇ ਹੀ ਆਡਰ ਚ ਕਰਦਾ ਮੌਤ ਦੀ ਕਾਲ ਦਲਾਲੀ ਹੁਮ ਕਰਦਾ ਮੌਤ ਦੀ ਕਾਲ ਦਲਾਲੀ ਕਰ ਮਿਹਰ ਨਮਾਣਿਆ ਤੇ ਇਹ ਸੰਸਾਰ ਬਾਗ ਦੇ ਮਾਲੀ ਕਰ ਮਿਹਰ ਨਮਾਣਿਆ ਤੇ
ਵਾੜੀ ਰੰਗ ਰੰਗ ਦੀ ਬੂਟੇ ਕਈ ਵੱਡੇ ਕਈ ਛੋਟੇ ਬੂਟੇ ਕਈ ਵੱਡੇ ਕਈ ਛੋਟੇ ਕਈ ਕਾਤ ਪਾਤਸ਼ਾਹ ਦੇ ਲਿਖਦਾ ਲੇਖ ਕਈਆਂ ਦੇ ਕੋਟੇ ਕਈ ਥਾਪ ਪਾਤਸ਼ਾਹ ਦੇ
ਉਹ ਦਸ ਜੁਗਤੀ ਭਗਤਾਂ ਨੂੰ ਹੋ ਜੇ ਨਾਮ ਦੀ ਦੂਰ ਕੰਗਾਲੀ ਉਹ ਜੇ ਨਾਮ ਦੀ ਦੂਰ ਕੰਗਾਲੀ ਕਰ ਮਿਹਰ ਨਮਾਣਿਆ ਤੇ ਇਹ ਸੰਸਾਰ ਬਾਗ ਦੇ ਮਾਲੀ ਕਰ ਮਿਹਰ ਨਮਾਣਿਆ ਤੇ
ਨਾਥ ਚੁਰਾਸੀ ਸਿੱਧ ਤੇਰੇ ਆ ਕੇ ਦਰ ਤੇ ਖੜੇ ਸਵਾਲੀ ਅਤੇ ਵੀਰ ਬਵੰਜਾ ਨੇ ਸੁਰਤੀ ਗੁਰ ਚਰਨਾ ਨਾਲ ਲਾਲੀ ਅਤੇ ਵੀਰ ਬਵੰਜਾ ਨੇ
ਉਹ ਹੱਥ ਬਣ ਕੇ ਅਰਜ ਕਰੇ ਸੁਰਤੀ ਗੁਰ ਚਰਨਾ ਵਿੱਚ ਲਾਲੀ ਕਰ ਮਿਹਰ ਨਮਾਣਿਆ ਤੇ ਇਹ ਸੰਸਾਰ ਬਾਗ ਦੇ ਮਾਲੀ ਕਰ ਮਿਹਰ ਨਮਾਣਿਆ ਤੇ
ਕਈ ਧਰਤੀ ਆਕਾਸ਼ ਬਣਾ ਰਚਤੇ ਕਈ ਚੂਰਸ ਚੰਦ ਸੋਹਣੇ ਰਚਤੇ ਕਈ ਸੂਰਜ ਚੰਦ ਸੋਹਣੇ ਸੱਚ ਮਸਤ ਜੰਗੀਰ ਕਹੇ ਤਾਰੇ ਜੜ ਜਾਣ ਮਨ ਮੋਣੇ ਸੱਚ ਮਸਤ ਜੰਗੀਰ ਕਹੇ
ਓ ਤੇਰੀ ਹੀ ਜੋਤ ਦਿਸੇ ਜਿਸ ਦੀ ਹਰ ਥਾਂ ਉੱਤੇ ਗਲਾਲੀ ਓ ਜਿਸ ਦੀ ਹਰ ਥਾਂ ਉੱਤੇ ਗਲਾਲੀ ਕਰ ਮਿਹਰ ਨਮਾਣਿਆ ਤੇ ਇਹ ਸੰਸਾਰ ਬਾਗ ਦੇ ਮਾਲੀ ਕਰ ਮਿਹਰ ਨਮਾਣਿਆ ਤੇ
ਦੀਨ ਦੁਨੀਆਂ ਦੇ ਮਾਲਕ ਲੋਕ ਪ੍ਰਲੋਕ ਦੇ ਰੱਖਿਅਕ ਜਾਗਤ ਜੋਤ ਹਾਜ਼ਰਾ ਹਜ਼ੂਰ ਸਤਿਗੁਰੂ ਗੁਰਤਾ ਗੱਦੀ 'ਤੇ ਸਵਾਇਮਾਨ ਦਸ ਗੁਰੂ ਸਾਹਿਬਾਨਾਂ ਦੀ ਆਤਮਿਕ ਜੋਤ ਧੰਨ ਧੰਨ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਸੁਭਾਗੇ ਸਮੇਂ ਉੱਤੇ ਜੁੜ ਮਿਲ ਬੈਠੇ ਗੁਰੂ ਪਿਆਰੇ ਖਾਲਸਾ ਜੀਓ ਸਤਿਗੁਰੂ ਮਹਾਰਾਜ ਜੀ ਦੇ ਬਖਸ਼ੇ ਹੋਏ ਉੱਦਮ ਸਦਕਾ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਬੈਠ ਕਰਕੇ ਗੁਰੂ ਜਸ ਸਰਵਣ ਕਰਨ ਗੁਰ ਚਰਨਾਂ ਵਿੱਚ ਹਾਜ਼ਰੀ ਲਾਉਣ ਦਾ ਸੁਭਾਗ ਪ੍ਰਾਪਤ ਹੈ ਆਓ ਸਤਿਗੁਰੂ ਮਹਾਰਾਜ ਜੀ ਨੂੰ ਸੀ ਝੁਕਾਈਏ ਸਾਰੇ ਗੱਜ ਵੱਜ ਕੇ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੋੜ੍ਹਾ ਸਮਾਂ ਜਿੰਨਾ ਪ੍ਰਬੰਧਕਾਂ ਵੱਲੋਂ ਨਿਯਤ ਹੈ ਗੁਰ ਇਤਿਹਾਸ ਜੋ ਸਾਡੇ ਗੁਰੂ ਸਾਹਿਬਾਂ ਦੀ ਰਹਿਮਤ ਬਖਸ਼ਿਸ਼ ਹੈ ਉਹਦੇ ਵਿੱਚੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਰਚਨਾ ਅਤੇ ਗੁਰੂ ਸਾਹਿਬਾਂ ਦੀ ਜਿਹੜੀ ਇਹ ਅਨੂਠੀ ਬਖਸ਼ਿਸ਼ ਹੋਈ ਹੈ ਇਹਦੇ ਸੰਬੰਧ ਦੇ ਵਿੱਚ ਆਪ ਦੇ ਨਾਲ ਵਿਚਾਰ ਸਾਂਝੇ ਕਰਨ ਲੱਗੇ ਹਾਂ ਕਿਉਂਕਿ ਗੁਰਮਤਿ ਦਾ ਕੇਂਦਰੀ ਧੁਰਾ ਜਦੋਂ ਅਸੀਂ ਸਤਸੰਗਤ ਰੂਪ ਵਿੱਚ ਇਕੱਠੇ ਹੁੰਦੇ ਹਾਂ ਅਤੇ ਗੁਰੂ ਕੀ ਜਿਹੜੀ ਬਖਸ਼ਿਸ਼ ਅਤੇ ਜਿਹੜੇ ਸਾਡੇ ਇਤਿਹਾਸ ਦੇ ਪੰਨੇ ਨੇ ਸਿੱਖ ਜੀਵਨ ਨੂੰ ਕਿਵੇਂ ਸ਼ਿੰਗਾਰਦੇ ਨੇ ਇਹਦੇ ਸੰਦਰਭ ਦੇ ਵਿੱਚ ਜਦੋਂ ਅਸੀਂ ਵਿਚਾਰ ਕਰਾਂਗੇ ਤਾਂ ਸਾਨੂੰ ਬਹੁਤ ਵੱਡਾ ਇਸ ਦੁਰਲੱਭ ਖਜ਼ਾਨੇ ਦੇ ਵਿੱਚੋਂ ਅਮੋਲਕ ਹੀਰਿਆਂ ਦਾ ਜਿਹੜਾ ਜਿੱਥੇ ਦਰਸ਼ਨ ਹੁੰਦੇ ਨੇ ਉੱਥੇ ਸਾਡੀ ਜ਼ਿੰਦਗੀ ਨੂੰ ਤਬਦੀਲ ਕਰਦੇ ਨੇ। ਜਿੱਥੇ ਅੱਜ ਅੰਮ੍ਰਿਤਸਰ ਦੀ ਧਰਤੀ ਸਵਾਇਮਾਨ ਹੈ, ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦੇ ਕਾਲ ਦੇ ਵਿੱਚ ਇੱਥੇ ਇੱਕ ਸੁਧਾਸਰ ਨਾਂ ਦਾ ਜਲ ਦਾ ਬਹੁਤ ਵੱਡਾ ਚਸ਼ਮਾ ਸੀ ਔਰ ਇਹਦੇ ਦੁਆਲੇ ਬਹੁਤ ਵੱਡਾ ਘਣਾ ਰੁੱਖਾਂ ਦਾ ਜੰਗਲ ਸੀ। ਕਿਉਂਕਿ ਇਸ ਧਰਤੀ ਦੀ ਜਿਹੜੀ ਪੁਰਾਤਨਤਾ ਹੈ ਉਹ 4,000 ਕਰੋੜ ਸਾਲ ਤੋਂ ਵੀ ਪੁਰਾਣੀ ਇਤਿਹਾਸ ਜਿਹੜਾ ਸਾਬਤ ਕਰਦਾ ਹੈ। ਪਰ ਗੁਰਮਤ ਜਦੋਂ ਅਸੀਂ ਆਪਾਂ ਵਿਚਾਰਨ ਦਾ ਯਤਨ ਕਰਦੇ ਹਾਂ ਉਦੋਂ ਬਗੈਰ ਕਿਸੇ ਸ਼ੰਕੇ ਦੇ ਸਾਨੂੰ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਤੋਂ ਬਾਅਦ ਜੋ ਬਖਸ਼ਿਸ਼ਾਂ ਹੋਈਆਂ ਨੇ ਇਹ ਸਾਡੇ ਵਿਚਾਰ ਦਾ ਅਨੂਠਾ ਕੇਂਦਰੀ ਧੁਰਾ ਹੈ। ਕਿਉਂਕਿ ਕਈ ਵਾਰ ਜਦੋਂ ਅਸੀਂ ਯੁੱਗਾਂ ਦੀ ਗੱਲ ਕਰਨ ਲੱਗਾਂਗੇ ਬੇਸ਼ੱਕ ਉਸ ਸਮੇਂ ਦੇ ਧਾਰਮਿਕ ਲੋਕਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਹੈ, ਪਰ ਕੁਝ ਐਸੇ ਵਿਚਾਰ ਨੇ ਜਿਹੜੇ ਗੁਰਮਤ ਦੇ ਜਿਹੜਾ ਕੇਂਦਰੀ ਧੁਰਾ ਉਹਦੇ ਅਨੁਕੂਲ ਨਹੀਂ। ਇਸ ਕਰਕੇ ਪੁਰਾਤਨ ਲਿਖਤਾਂ ਦੇ ਆਧਾਰ 'ਤੇ ਭਾਵੇਂ ਇਸ ਸ਼ਹਿਰ ਦਾ ਸੰਬੰਧ ਜਿਹੜਾ ਹੈ ਬਹੁਤ ਪੁਰਾਣਾ ਅਤੇ ਭਵਿੱਖਤ ਪ੍ਰਾਣ ਨਾਲ ਵੀ ਜੁੜਿਆ ਨਜ਼ਰ ਆਉਂਦਾ ਹੈ, ਪਰ ਉਹ ਆਪਾਂ ਜ਼ਰਾ ਤੱਕਣ ਦਾ ਯਤਨ ਕਰਾਂਗੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਖਸ਼ਿਸ਼ ਤੋਂ ਬਾਅਦ ਦੇ ਵਿੱਚ। ਕਿਉਂਕਿ ਪਹਿਲੋਂ ਇਸ ਪਾਵਨ ਪਵਿੱਤਰ ਧਰਤੀ ਉੱਤੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਚਰਨ ਪਾਏ ਨੇ। 1502 ਦੇ ਵਿੱਚ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਪਾਵਨ ਧਰਤੀ ਨੂੰ ਆਪਣੇ ਚਰਨ ਛੋਹ ਦੇ ਨਾਲ ਪਵਿੱਤਰ ਕੀਤਾ ਹੈ। ਇਸ ਸੁਧਾਸਰ ਦੇ ਕੰਢੇ ਉੱਤੇ ਬੈਠ ਕੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਿਹੜੀ ਪਰਮੇਸ਼ੁਰ ਦੀ ਅਲਾਹੀ ਧੁਰਕੀ ਬਾਣੀ ਸੀ ਇਹਨੂੰ 3 ਦਿਨ ਲਈ ਗਾਇਆ। ਇੱਥੇ ਹੀ ਬਾਬਾ ਬੁੱਢਾ ਜੀ ਦਾ ਸਤਿਗੁਰੂ ਮਹਾਰਾਜ ਨਾਲ ਸੁਮੇਲ ਹੋਇਆ ਜਿਹੜਾ ਪਹਿਲਾਂ ਹੋਇਆ, ਔਰ ਇਸ ਪਾਵਨ ਧਰਤੀ ਦੇ ਉੱਤੇ ਹੀ ਸਤਸੰਗਤੀ ਰੂਪ ਵਿੱਚ ਭਾਈ ਤਾਰਾ ਹੋਰ ਗੁਰੂ ਕੇ ਸਿੱਖ ਜਿਹੜੇ ਸਨ ਉਹਨਾਂ ਦਾ ਸਤਿਗੁਰੂ ਮਹਾਰਾਜ ਜੀ ਨਾਲ ਇੱਥੇ ਸੁਮੇਲ ਹੋਇਆ। ਔਰ ਇਸ ਧਰਤੀ ਨੂੰ ਜੇ ਕਹਿ ਲਿਆ ਜਾਵੇ ਤਾਂ ਦੇਗ ਅਤੇ ਤੇਗ ਦੀ ਜਿਹੜੀ ਬਖਸ਼ਿਸ਼ ਹੈ ਉਹ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕੀਤੀ ਹੈ। ਪਰ ਇਸ ਦੀ ਅੱਗੇ ਪਿਛੋਕੜ ਕਿਵੇਂ ਚੱਲਿਆ, ਅੱਗੇ ਇਤਿਹਾਸ ਕਿਵੇਂ ਚੱਲਿਆ, ਉਹਦੇ ਨਾਲ ਜਦੋਂ ਆਪਾਂ ਵੇਖਣ ਦਾ ਯਤਨ ਕਰਾਂਗੇ ਤਾਂ ਇਸ ਧਰਤੀ ਨੂੰ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਨੇ ਵੀ ਨਿਵਾਜਿਆ। ਕਿਉਂਕਿ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਚਰਨ ਦੇ ਅੰਗੂਠੇ ਉੱਤੇ ਕੁਛ ਜ਼ਖਮ ਐਸਾ ਸੀ ਜਿਹਦੇ ਵਾਸਤੇ ਸਤਿਗੁਰੂ ਮਹਾਰਾਜ ਇੱਕ ਬੂਟੀ ਨੂੰ ਲੱਭਣ ਵਾਸਤੇ ਸਮੇਤ ਆਪਣੇ ਸੇਵਕਾਂ ਦੇ ਇਸ ਧਰਤੀ ਉੱਤੇ ਆਏ ਅਤੇ ਇੱਥੋਂ ਉਹ ਬੂਟੀ ਮਿਲੀ ਅਤੇ ਜਿਹਦੇ ਨਾਲ ਸਤਿਗੁਰੂ ਮਹਾਰਾਜ ਜੀ ਦਾ ਇਹ ਜਿਹੜਾ ਚਰਨ ਦਾ ਰੋਗ ਸੀ ਇਹ ਖਤਮ ਹੋ ਗਿਆ। ਔਰ ਇਹਦੇ ਨਾਲ ਨਾਲ ਇਸ ਧਰਤੀ ਨੂੰ ਗੁਰੂ ਅਮਰਦਾਸ ਮਹਾਰਾਜ ਜੀ ਨੇ ਵੀ ਆਪਣੇ ਸੁਭਾਗ ਚਰਨ ਪਾ ਕੇ ਪਵਿੱਤਰ ਕੀਤਾ। ਪਰ ਆਓ ਜਰਾ ਇਤਿਹਾਸ ਦੇ ਪੰਨਿਆਂ ਨਾਲ ਜਦੋਂ ਜੁੜਨ ਦਾ ਯਤਨ ਕਰਾਂਗੇ ਤਾਂ ਇੱਥੋਂ 33 ਮੀਲ ਦੂਰ ਲਾਹੌਰ ਦੀ ਧਰਤੀ ਹੈ ਜਿਹੜੀ ਕਦੀ ਬੁੱਚੜਾਂ ਦੀ ਧਰਤੀ ਸੀ ਜਿਹਦੇ 'ਤੇ ਬਹੁਤ ਵੱਡਾ ਅਤਿਅੰਤ ਪਾਪ ਹੁੰਦਾ ਸੀ। ਜਦੋਂ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਤੋਂ ਬਾਅਦ ਲਾਹੌਰ ਦੀ ਧਰਤੀ 'ਤੇ ਗਏ ਨੇ ਅਤੇ ਉਸ ਵੇਲੇ ਜਿਹੜਾ ਲਾਹੌਰ ਸੀ ਇਹਦੇ ਵਿੱਚ ਅੰਮ੍ਰਿਤ ਵੇਲੇ ਕੁਰਲਾਟ ਮੱਚ ਜਾਂਦੀ ਸੀ ਕਿਉਂਕਿ ਇੱਥੇ ਬਹੁਤ ਵੱਡੇ ਬੁੱਚੜਖਾਨੇ ਸਨ। ਇੱਕ ਬੰਨਿਓਂ ਧਾਰਮਿਕ ਲੋਕ ਰੱਬ ਦੀ ਇਬਾਦਤ ਕਰਨ ਤੋਂ ਬਾਅਦ ਜੀਵਾਂ ਨੂੰ ਕੋਹ ਕੇ ਮਾਰਨਾ ਜਿਹੜਾ ਸੀ ਪਰਮੇਸ਼ਰ ਦੀ ਬੰਦਗੀ ਦਾ ਇੱਕ ਹਿੱਸਾ ਸਮਝਦੇ ਸਨ, ਅੱਲਾ ਤਾਲਾ ਨੂੰ ਖੁਸ਼ ਕਰਨ ਵਾਸਤੇ ਉਹਦਾ ਇੱਕ ਹਿੱਸਾ ਮੰਨਿਆ ਜਾਂਦਾ ਸੀ। ਅੱਜ ਵੀ ਜਿੰਨੇ ਮਸੀਤਾਂ ਵਿੱਚ मुसलमान मुल्ला ड्यूटी करते ने जिथे जिथे मुसलमाना की बहु गिनती नहीं उतों जिहड़ी मुल्ला नूं तनखाह दित्ती जांदी है वो जिन्नियां महीने दियां खल्लां जिहड़ियां ने अपने हैडक्वाटर नूं भेजदा है भाई इन्ने जीव जीवा कीते गए उहदे आधार ते दित्ती जांदी है। ये कोई मैं लिखत के आधार पर नहीं एक मुल्ला दे नाल सीधी विचार गोष्ठी तो बाद मैनू इस गल का पता लगा भाई किवें ये अपने धर्म जिहड़े ने उन्हां दे केंद्री स्थान चलाउण वास्ते जिहड़े दूर दराडे ने छोटे ने उन्हां दे विच किवें अपने धर्म नूं अगे चलाउंदे ने। इस धरती दे उत्ते भी बहुत वड्डा इस काम का जिहड़ा सिस्टम चल रहा सी। जदों गुरु नानक देव महाराज गए तो गुरु नानक देव महाराज ने इस धरती के उत्ते लोगों नूं उपदेश दिता भई ये कोई चंगा कर्म नहीं किसी नूं मार के खुशी मनाउणी किसी नूं मार के रब नूं मिलण दा रस्ता दसना ये तां बंदे दे जबान दा रस हो सकदा है उहदा स्वार्थ हो सकदा है पर यह कोई रब नूं मिलण दा ढंग तरीका नहीं। और सतगुरु गुरु नानक देव जी महाराज ने अपनी बाणी अंदर इस शहर के अंदर जो हो रहा वर्तारा सी उन्हूं साडे नाल सांझा कीता लाहौर शहर जहर कहर सवा पैर। पर जदों इस धरती दे उत्ते गुरु अमरदास जी महाराज आए तो गुरु नानक देव महाराज के चरण पाउण तो बाद इस धरती की जिहड़ी पवित्रता सी उहदे विच बहुत वड्डा बदलाव आया। जिथे ये जुल्म दा घर सी उत्थे गुरु नानक देव महाराज दे गुरु नानक देव महाराज दे घर दे सत संगियां दा बहुत वड्डा ये केंद्र भी बनिया ते गुरु अमरदास महाराज जी ने तीसरे महल्ले थल्ले अपनी बख्शिश की है लाहौर शहर अमृतसर सिफती दा घर। भाई ये जिहड़ा लाहौर शहर है हुण गुरु नानक देव महाराज तुहाडे चरण पैण करके हुण सिफती दा घर बन गया। उस सिफती दे घर दे विच एक अलाही जोत 1534 आरावती दरिया का कंढा ये जिहड़ा लाहौर सी इहदे विच एक नूरी जोत जिवें प्रगट होई है आ कविता दे राहीं तुसीं वेखण दा जतन करोगे बड़ी काबले गौर कविता है आओ सरवण करदे हां।
शहर लाहौर मुबारक सिखां नूं होया है लाउण लई जुलमी तब्बे खून नाल धोया है इहदी हर गली गली ने साडा दिल मोया है दित्ते आ सतगुर अस शहर बलहारी है महिमा गुरु रामदास दी कथने तो बारी है सोडी सुल्तान पिता जी
जुगा तो धर्म दा झंडा इस तां चुलदा रहा नूर हजूर दे इत्थे चरना बन डुलदा रहा धरती ते रहम कर लई मौला सद पुलदा रहा मिट्टी इस पाग परी दी सबली कुमाई है सोडी सुल्तान पिता जी तन तेरी कुमाई है धन धन गुरु रामदास जी।
ओ शहर लाहौर मुबारक सिखां नूं होया है लाउण लई जुलमी तब्बे खून नाल धोया है इहदी हर गली गली ने साडा दिल मोया है दित्ते आ सतगुर अस शहर बलहारी है महिमा गुरु रामदास दी कथने तो बारी है सोडी सुल्तान पिता जी।
जुगा तो धर्म दा झंडा इस तां चुलदा रहा नूर हजूर दे इत्थे चरना बन डुलदा रहा धरती ते रहम कर लई मौला सद पुलदा रहा मिट्टी इस पाग परी दी सबली कमाई है सोडी सुल्तान पिता जी तन तेरी कमाई है तन तन गुरु रामदास जी।
ओ पर्वत तो पौन ले आई मस्ती सगंधी नू खिड़गे दिमाग सबसदे सोंदे बालंदी नू कीती नतहा साधुआ तेरी पसंदी नू राम कल राम प्रगटे होया पुनकारी है महिमा गुरु रामदास दी कथने तो बारी है सोडी सुल्तान पिता जी।
राम ते लक्ष्मण हनुमान ਇੱਥੇ ਸਭ ਆਏ ਨੇ ਸੀਤਾ ਪੁੱਤ ਸ਼ਹਿਰ ਵਸਾ ਕੇ ਜੱਗ ਰਚਾਏ ਨੇ ਇੱਥੇ ਅਵਰਧ ਲਵ ਕੁਛ ਕਰਕੇ ਜੇਤੂ ਹੋ ਆਏ ਨੇ ਅੰਮ੍ਰਿਤ ਗੁਣ ਸਵਰਗੋਂ ਲਿਆ ਕੇ ਫੌਜ ਜੀਵਾਈ ਹੈ ਸੋਢੀ ਸੁਲਤਾਨ ਪਿਤਾ ਜੀ ਧਨ ਤੇਰੀ ਕਮਾਈ ਹੈ ਧਨ ਧਨ ਗੁਰੂ ਰਾਮਦਾਸ ਜੀ
ਓ ਪੰਡਤ ਦੀ ਟਿੱਕੀ ਸਮਾਧੀ ਹਿਰਦੇ ਸਕੂਨ ਹੈ ਤਨ ਮਨ ਹਨ ਸੀਤਲ ਸ਼ਬਦ ਨਾਸ਼ਾ ਜਾਨੂਨ ਹੈ ਘੜਿਆ ਸੰਸਾਰ ਸੁੱਖਾਂ ਦੇ ਦਾਤੇ ਕਾਨੂੰਨ ਹੈ ਸ਼ਾਂਤ ਜਿਤ ਪੁਰਖ ਭੇਜਿਆ ਰਹਿਮਤ ਕਰ ਪਾਰੀ ਨੂੰ ਮਹਿਮਾ ਗੁਰ ਰਾਮਦਾਸ ਜੀ ਸ਼ਾਂਤ ਚਿਤ ਪੁਰਖ ਭੇਜਿਆ ਰਹਿਮਤ ਕਰ ਪਾਰੀ ਹੈ ਮਹਿਮਾ ਗੁਰ ਰਾਮਦਾਸ ਦੀ ਕਥਨੇ ਤੂੰ ਬਾਰੀ ਹੈ ਸੋਢੀ ਸੁਲਤਾਨ ਪਿਤਾ ਜੀ
ਸੂਰਜ ਕੁਲ ਖਾਨਦਾਨ ਤੇ ਧਰਤੀ ਵੀ ਉਹੀ ਹੈ ਮੁਨੀਆਂ ਦੇ ਕਰਮਾਂ ਸਦਕਾ ਪਾਵਨ ਜੋ ਹੋਈ ਹੈ ਆਉਣਾ ਤੱਕ ਸਤਿਗੁਰ ਜੀ ਦਾ ਮੈਕੀ ਖੁਸ਼ਬੋਈ ਹੈ ਵੇੜਾ ਤਨ ਕੜੀ ਸੁਹਾਵੀ ਕੁਦਰਤ ਨਸ਼ਿਆਈ ਹੈ ਸੋਢੀ ਸੁਲਤਾਨ ਪਿਤਾ ਜੀ ਧਨ ਤੇਰੀ ਕਮਾਈ ਹੈ ਧਨ ਧਨ ਗੁਰੂ ਰਾਮਦਾਸ ਜੀ
ਓ ਹੋਇਆ ਹਰ ਚਿਹਰਾ ਰੋਸ਼ਨ ਨਸਿਆ ਹਨੇਰਾ ਹੈ ਕਿੜੀਆਂ ਹਰ ਦਿਲ ਦੀਆਂ ਲਹਿਰਾਂ ਖੁਸ਼ੀਆਂ ਦਾ ਡੇਰਾ ਹੈ ਜੁੱਗਾਂ ਤੋਂ ਪਾਇਆ ਰਾਮ ਜੀ ਇੱਥੇ ਹੀ ਫੇਰਾ ਹੈ ਕਲਯੁਗ ਦੇ ਅੰਦਰ ਹਠਣੇ ਆਇਆ ਗਰਧਾਰੀ ਹੈ ਮਹਿਮਾ ਗੁਰੂ ਰਾਮਦਾਸ ਦੀ ਕਥਨੇ ਤੋਂ ਬਾਰੀ ਹੈ ਸੋਢੀ ਸੁਲਤਾਨ ਪਿਤਾ ਜੀ
ਕੰਡਾ ਸੁਭ ਆਰਮਤੀ ਦਾ ਵਾਕਿਆ ਲਾਹੌਰ ਹੈ ਇੱਥੇ ਕਈ ਰਿਖੀ ਪਦਾਰੇ ਸ਼ਿਵ ਜੀ ਸਿਰਮੌਰ ਹੈ ਇਹਦੀ ਤੱਕ ਰਾਮ ਕਹਾਣੀ ਲਿਖਲਾ ਕਰ ਗੌਰ ਹੈ ਰੀਕੀ ਸ਼੍ਰੀ ਵਾਲਮੀਕ ਨੇ ਕੀਤੀ ਲਿਖਾਈ ਹੈ ਸੋਢੀ ਸੁਲਤਾਨ ਪਿਤਾ ਜੀ ਧਨ ਤੇਰੀ ਕਮਾਈ ਹੈ ਧਨ ਧਨ ਗੁਰੂ ਰਾਮਦਾਸ ਜੀ
ਓ ਤੇਰੇ ਦਰ ਘਰ ਦੇ ਕੂਕਰ ਸ਼ਕਤੀ ਭਰਪੂਰ ਨੇ ਕੀਰਾ ਨੂੰ ਰਾਜ ਬਖਸ਼ ਦੇ ਸੁੰਦਰ ਦਸਤੂਰ ਨੇ ਰੰਗ ਰੰਗ ਦੀ ਰੌਣਕ ਲਾਈ ਤੇਰੇ ਹੀ ਨੂਰ ਨੇ ਸੂਖਮ ਤੋਂ ਹੋ ਅਸਤੂਲਾ ਬਣਿਆ ਸੰਸਾਰੀ ਹੈ ਮਹਿਮਾ ਗੁਰੂ ਰਾਮਦਾਸ ਦੀ ਕਥਨੇ ਤੋਂ ਬਾਰੀ ਹੈ ਸੋਢੀ ਸੁਲਤਾਨ ਪਿਤਾ ਜੀ
ਅਰਸ਼ਾਂ ਚੋਂ ਦੇਵਤਿਆਂ ਨੇ ਕੀਤੀ ਜੈਕਾਰ ਹੈ ਮੋਲੀ ਬਨਸਪਤੀ ਸਮ ਖਿੜਗੀ ਗੁਲਜ਼ਾਰ ਹੈ ਜਿਸ ਦਮ ਗੁਰੂ ਰਾਮਦਾਸ ਜੀ ਧਾਰਿਆ ਅਵਤਾਰ ਹੈ ਬੈਂਕਾਲਾਪੁਰ ਵਿੱਚ ਜਨਮੀ ਜੋਤ ਅਲਾਹੀ ਹੈ ਸੋਢੀ ਸੁਲਤਾਨ ਪਿਤਾ ਜੀ ਧਨ ਤੇਰੀ ਕਮਾਈ ਹੈ ਧਨ ਧਨ ਗੁਰੂ ਰਾਮਦਾਸ ਜੀ
ਇਸ ਪਾਵਨ ਸ਼ਹਿਰ ਨੂੰ ਪਵਿੱਤਰ ਕਰਨ ਵਾਲੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਜਿਨ੍ਹਾਂ ਨੇ 20 ਕੱਤਕ ਵਾਲੇ ਦਿਨ ਮਾਤਾ ਦਇਆ ਕੌਰ ਦੀ ਕੁੱਖ ਤੋਂ ਪਿਤਾ ਹਰਦਾਸ ਦੇ ਘਰ ਲਾਹੌਰ ਦੀ ਧਰਤੀ ਉੱਤੇ ਜਨਮ ਲਿਆ ਚੂਨਾ ਮੰਡੀ ਦਾ ਇਹ ਇਲਾਕਾ ਸੀ ਇਸ ਧਰਤੀ ਨੂੰ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਆਪਣੇ ਚਰਨ ਛੋਹ ਦੇ ਨਾਲ ਪਵਿੱਤਰ ਜਿੱਥੇ ਕੀਤਾ ਉੱਥੇ ਇੱਕ ਇਤਿਹਾਸ ਦਾ ਸੰਸਾਰ ਦੇ ਵਿੱਚ ਅਰਬਾਂ ਸਾਲ ਚੱਲਣ ਵਾਲਾ ਜਿਹੜਾ ਕੇਂਦਰੀ ਧੁਰਾ ਬਣਾਇਆ ਇਸ ਧਰਤੀ ਉੱਤੇ ਜਦੋਂ ਗੁਰੂ ਰਾਮਦਾਸ ਮਹਾਰਾਜ ਪ੍ਰਗਟ ਹੋਏ ਤਾਂ ਤਕਰੀਬਨ ਛੋਟੀ ਅਵਸਥਾ ਸੀ 7 ਸਾਲ ਦੇ ਸਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਅਤੇ ਮਾਤਾ ਜਿਹੜੀ ਸੀ ਉਹ ਚਲਾਣਾ ਕਰ ਗਏ ਫਿਰ ਪਿਤਾ ਚਲਾਣਾ ਕਰ ਗਿਆ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਯਤੀਮ ਹੋ ਗਏ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜਦੋਂ ਯਤੀਮ ਹੋ ਗਏ ਅਤੇ ਇਹਨਾਂ ਦੀ ਨਾਨੀ ਜਿਹੜੀ ਸੀ ਇਹ ਪਿੰਡ ਬਾਸਰ ਕੇ ਗਿੱਲਾਂ ਵਿੱਚ ਰਹਿੰਦੀ ਸੀ ਜਿੱਥੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦਾ ਜਨਮ ਹੋਇਆ ਨਾਨੀ ਨੇ ਇਸ ਬੱਚੇ ਨੂੰ ਆਪਣੀ ਗੋਦ ਵਿੱਚ ਲਿਆ ਅਤੇ ਆਪਣੇ ਪਿੰਡ ਬਾਸਰ ਕੇ ਗਿੱਲਾਂ ਲੈ ਆਉਂਦਾ ਇੱਥੇ ਆਣ ਕੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜਦੋਂ ਥੋੜ੍ਹੀ ਜਿਹੀ ਸੁਰਤ ਸੰਭਲੀ ਅਤੇ ਪਰਿਵਾਰ ਦੇ ਵਿੱਚ ਕੋਈ ਧਨ ਦੇ ਬਹੁਤ ਜ਼ਿਆਦਾ ਸਾਧਨ ਨਹੀਂ ਸਨ ਸਧਾਰਨ ਪਰਿਵਾਰ, ਗਰੀਬੀ ਦੀ ਰੇਖਾ ਤੋਂ ਹੇਠਾਂ ਰਹਿਣ ਵਾਲਾ ਪਰਿਵਾਰ ਸੀ। ਨਾਨੀ ਨੇ ਆਖਿਆ, ਪੁੱਤਰਾ ਕੋਈ ਕੰਮ ਕਰਿਆ ਕਰ, ਕੋਈ ਥੋੜ੍ਹਾ ਬਹੁਤਾ ਆਪਣਾ ਮਾਇਕ ਸਾਧਨਾਂ ਦਾ ਕੋਈ ਪ੍ਰਬੰਧ ਹੋਵੇ। ਹੁਣ ਨਾਨੀ ਨੇ ਘੁੰਗਣੀਆਂ ਰਿੰਨ ਕੇ ਦੇ ਦੇਣੀਆਂ ਅਤੇ ਇਸ ਬੱਚੇ ਨੇ ਬਾਜ਼ਾਰ ਵਿੱਚ ਵੇਚਣ ਜਾਣੀਆਂ। ਕੋਈ ਨਹੀਂ ਜਾਣਦਾ ਬਈ ਜਿਹੜਾ ਕੋਈ ਬੱਚਾ ਜਨਮ ਲੈਂਦਾ ਹੈ, ਕਦੀ ਸਮਾਂ ਆਉਣਾ ਹੈ, ਇਹਨੇ ਰਾਜਾ ਮਹਾਰਾਜਾ ਬਣਨਾ ਹੈ, ਕੋਈ ਧਾਰਮਿਕ ਆਗੂ ਬਣਨਾ ਹੈ, ਕੋਈ ਸਮਾਜ ਸੇਵਕ ਬਣਨਾ ਹੈ, ਕੋਈ ਇੰਜੀਨੀਅਰ ਬਣਨਾ ਹੈ, ਕੋਈ ਡਾਕਟਰ ਬਣਨਾ ਹੈ। ਕਿਸੇ ਨੂੰ ਕੋਈ ਪਤਾ ਨਹੀਂ ਹੁੰਦਾ ਇਹਦੇ ਕਰਮਾਂ ਦੇ ਵਿੱਚ ਕੀ ਲਿਖਿਆ ਹੈ, ਇਹਨੇ ਕਿੱਥੇ ਕਿੱਥੇ ਕੀ ਕਰਨਾ ਹੈ। ਇਹ ਕੇਵਲ ਅਤੇ ਕੇਵਲ ਪਰਮੇਸ਼ਰ ਹੀ ਜਾਣਦਾ ਹੈ ਜਿਹੜਾ ਜਨਮ ਦਾ ਦਾਤਾ ਹੈ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜਿਹੜੇ ਭਾਈ ਜੇਠਾ ਦੇ ਰੂਪ ਦੇ ਵਿੱਚ ਨੇ, ਹੁਣ ਬਾਜ਼ਾਰ ਵਿੱਚ ਘੁੰਗਣੀਆਂ ਵੇਚਣ ਵਾਸਤੇ ਜਾਂਦੇ ਨੇ। ਘੁੰਗਣੀਆਂ ਵੇਚਣ ਜਦੋਂ ਜਾਂਦੇ ਨੇ ਤਾਂ ਮੁੜ ਤੋਂ ਹੀ ਰੂਹਾਨੀਅਤ ਦੇ ਨਾਲ ਪੱਖ ਜੁੜਿਆ ਹੋਇਆ। ਬਾਜ਼ਾਰ ਦੇ ਵਿੱਚ ਘੁੰਗਣੀਆਂ ਵੇਚਦਿਆਂ ਵੇਚਦਿਆਂ ਜੇ ਕੋਈ ਭੁੱਖਾ ਮਿਲ ਪੈਂਦਾ ਹੈ ਨਾ, ਉਹਦੇ ਕੋਲ ਪੈਸੇ ਨਹੀਂ ਹੁੰਦੇ, ਤਾਂ ਉਹਨੂੰ ਕੋਲੋਂ ਇਹ ਜਿਹੜੀਆਂ ਘੁੰਗਣੀਆਂ ਛਕਾ ਦਿੰਦੇ ਨੇ। ਇਹ ਨਹੀਂ ਵੇਖਦੇ ਬਈ ਸਾਡੀ ਕਿਸ ਹਾਲਤ ਦੇ ਵਿੱਚ ਮਾਤਾ ਮੈਨੂੰ ਘੁੰਗਣੀਆਂ ਤਿਆਰ ਕਰਕੇ ਦਿੰਦੀ ਹੈ। ਬੇਸ਼ੱਕ ਘਰ ਦੇ ਵਿੱਚ ਗਰੀਬੀ ਹੈ, ਪਰ ਜਿਹੜਾ ਦਿਲ ਹੈ ਉਹ ਮੁੱਢ ਤੋਂ ਹੀ ਕੁਦਰਤ ਦੇ ਰੰਗਾਂ ਵਿੱਚ ਰੰਗਿਆ ਹੋਇਆ ਅਤੇ ਬਾਦਸ਼ਾਹਾਂ ਵਾਲਾ, ਪਰਮੇਸ਼ਰ ਦੇ ਸਾਕਸ਼ਾਤ ਜਿਹੜੇ ਗੁਣ ਸਨ ਉਹਨਾਂ ਦੇ ਵਿੱਚ ਮੌਜੂਦ ਸਨ। ਹੁਣ ਜਦੋਂ ਥੋੜ੍ਹਾ ਸਮਾਂ ਇਸ ਤਰ੍ਹਾਂ ਕਾਰ ਵਿਹਾਰ ਚੱਲਿਆ ਅਤੇ ਪਤਾ ਲੱਗਾ ਵੀ ਗੁਰੂ ਅਮਰਦਾਸ ਮਹਾਰਾਜ ਨੇ ਬੌਲੀ ਸਾਹਿਬ ਦੀ ਸੇਵਾ ਪ੍ਰਾਰੰਭ ਕਰਵਾ ਦਿੱਤੀ ਹੈ। ਉੱਥੇ ਸੰਗਤ ਬੜੀ ਆਉਂਦੀ ਹੈ ਅਤੇ ਉੱਥੇ ਇਹ ਜਿਹੜਾ ਕਿੱਤਾ ਹੈ ਬੜਾ ਵਧੀਆ ਚੱਲ ਸਕਦਾ, ਕਿਉਂਕਿ ਜਿੱਥੇ ਸੰਗਤ ਆਉਂਦੀ ਹੈ ਉੱਥੇ ਮੇਲੇ ਵਰਗਾ ਸਬੱਬ ਬਣਿਆ ਰਹਿੰਦਾ ਹੈ ਅਤੇ ਜਿੱਥੇ ਮੇਲੇ ਵਰਗਾ ਸਬੱਬ ਬਣਿਆ ਰਹਿੰਦਾ ਹੈ ਉੱਥੇ ਖਾਣ ਵਾਲੀਆਂ ਚੀਜ਼ਾਂ ਦੀ ਚੰਗੀ ਵਿਕਰੀ ਹੁੰਦੀ ਹੈ। ਆਮ ਤੁਸੀਂ ਪੰਜਾਬ ਦੇ ਵਿੱਚ ਆਪਾਂ ਵੇਖਦੇ ਹੀ ਰਹੇ ਹਾਂ, ਜਦੋਂ ਮੇਲਾ ਲੱਗਦਾ ਹੈ ਅਤੇ ਮੇਲੇ ਦੇ ਉੱਤੇ ਬਹੁਤ ਸਾਰੇ ਲੋਕ ਜਿਹੜੇ ਨੇ ਵਪਾਰ ਲਈ ਆਪਣੀਆਂ ਦੁਕਾਨਾਂ ਲੈ ਕੇ ਆਉਂਦੇ ਨੇ, ਜਿੱਥੇ ਸੰਗਤਾਂ ਸੰਗਤ ਕਰਦੀਆਂ ਨੇ ਉੱਥੇ ਉਹਨਾਂ ਦੀ ਉਪਜੀਵਿਕਾ ਦੇ ਸਾਧਨ ਵੀ ਬਣਦੇ ਨੇ। ਹੁਣ ਇਹ ਬੱਚਾ ਜਿਹੜਾ ਸੀ ਗੋਇੰਦਵਾਲ ਸਾਹਿਬ ਦੀ ਧਰਤੀ ਉੱਤੇ ਆ ਗਿਆ, ਇੱਥੇ ਆਣ ਕੇ ਇਹਨੇ ਇਹ ਜਿਹੜਾ ਕਿੱਤਾ ਸੀ ਆਰੰਭ ਕਰ ਦਿੱਤਾ। ਜਵਾਨ ਹੁੰਦਾ ਗਿਆ, ਇੱਕ ਬੰਨਿਓਂ ਕਿੱਤਾ ਕਰਦਾ, ਇੱਕ ਬੰਨਿਓਂ ਸਮਾਂ ਕੱਢ ਕੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਦੀ ਜਿਹੜੀ ਕਾਰ ਸੇਵਾ ਚੱਲ ਰਹੀ ਹੈ ਉਹਦੇ ਵਿੱਚ ਟੋਕਰੀ ਵੀ ਢੋਂਦਾ ਹੈ। ਇਹ ਨਹੀਂ ਵੀ ਕੇਵਲ ਕਿੱਤਾ ਕਰਕੇ ਪੈਸੇ ਹੀ ਕਮਾਉਂਦਾ, ਨਾਲ ਨਾਲ ਜਦੋਂ ਕਿਤੇ ਸਮਾਂ ਮਿਲਦਾ ਹੈ ਕਾਰ ਸੇਵਾ ਦੇ ਵਿੱਚ ਵੀ ਹਿੱਸਾ ਪਾਉਂਦਾ, ਜਾ ਕੇ ਲੰਗਰ ਦੀ ਸੇਵਾ ਵੀ ਕਰਦਾ ਹੈ, ਜੋੜਿਆਂ ਦੀ ਸੇਵਾ ਵੀ ਕਰਦਾ ਹੈ। ਇਹ ਸੇਵਾ ਕਰਦਿਆਂ ਕਰਦਿਆਂ ਇੱਕ ਦਿਨ ਕੁਦਰਤ ਦਾ ਐਸਾ ਅਲੌਕਿਕ ਨਜ਼ਾਰਾ ਬਣਿਆ, ਕੁਦਰਤ ਨੇ ਐਸੀ ਕਿਰਪਾ ਕੀਤੀ, ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਬੈਠੇ ਸਨ ਅਤੇ ਉਹਨਾਂ ਦੇ ਧਰਮ ਪਤਨੀ ਸਤਿਕਾਰਯੋਗ ਮਾਤਾ ਰਾਮ ਕੌਰ ਜੀ ਕਹਿਣ ਲੱਗੇ ਬਈ ਆਪਣੀ ਬੇਟੀ ਭਾਨੀ ਜਿਹੜੀ ਹੈ ਇਹ ਜਵਾਨ ਹੋ ਗਈ ਹੈ ਅਤੇ ਇਹਦੇ ਵਾਸਤੇ ਆਪਾਂ ਨੂੰ ਕੋਈ ਵਰ ਘਰ ਲੱਭਣਾ ਚਾਹੀਦਾ, ਕਿਉਂਕਿ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੀਆਂ ਦੋ ਪੁੱਤਰੀਆਂ ਸਨ, ਬੀਬੀ ਦਾਨੀ ਜੀ ਅਤੇ ਬੀਬੀ ਭਾਨੀ ਜੀ। ਦੋ ਪੁੱਤਰ ਸਨ, ਮੋਹਨ ਜੀ ਅਤੇ ਮੋਹਰੀ ਜੀ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਨੂੰ ਕਹਿਣ ਲੱਗੇ ਬਈ ਆਹ ਆਪਣੀ ਲੜਕੀ ਜਿਹੜੀ ਭਾਨੀ ਹੈ ਇਹਦਾ ਆਪਾਂ ਨੂੰ ਰਿਸ਼ਤਾ ਲੱਭਣਾ ਚਾਹੀਦਾ, ਕੋਈ ਘਰ ਚੰਗਾ ਮਿਲ ਜਾਵੇ, ਬੱਚਾ ਚੰਗਾ ਮਿਲ ਜਾਵੇ ਜਿਹੜਾ ਚੰਗੇ ਗੁਣਾਂ ਨਾਲ ਭਰਪੂਰ ਹੋਵੇ ਅਤੇ ਇਸ ਬੱਚੀ ਦਾ ਆਪਾਂ ਰਿਸ਼ਤਾ ਕਰ ਦੇਈਏ। ਸਤਿਗੁਰੂ ਮਹਾਰਾਜ ਕਹਿਣ ਲੱਗੇ ਬਈ ਬੱਚਾ ਕਿਹੋ ਜਿਹਾ ਹੋਣਾ ਚਾਹੀਦਾ? ਆਂਦੇ ਬੱਚਾ ਜਿਹੜਾ ਨਾ, ਮਾਤਾ ਜੀ ਕਹਿਣ ਲੱਗੇ ਆਹ ਜਿਹੜਾ ਆਪਣੇ ਘੁੰਗਣੀਆਂ ਵੇਚਦਾ ਨਾ ਅਤੇ ਕਦੇ ਕਦੇ ਸੇਵਾ ਨੂੰ ਵੀ ਲੱਗਾ ਹੁੰਦਾ, ਇਹੋ ਜਿਹਾ ਸੋਹਣਾ ਹੋਵੇ, ਇਹੋ ਜਿਹਾ ਜਵਾਨ ਹੋਵੇ ਅਤੇ ਫਿਰ ਇਹਦੇ ਵਰਗਾ ਬੱਚਾ ਮਿਲ ਜਾਵੇ ਤਾਂ ਬੜੀ ਚੰਗੀ ਗੱਲ ਹੋਵੇਗੀ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਟੁੱਟ ਪਏ, ਕਹਿਣ ਲੱਗੇ ਇਹੋ ਜਿਹਾ ਇਹੋ ਹੀ ਹੈ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਇਸ ਬੱਚੇ ਨੂੰ ਆਪਣੇ ਦਮਾਦ ਵਜੋਂ ਜਿਵੇਂ ਚੁਣ ਰਹੇ ਨੇ। ਆਓ ਕਵਿਤਾ ਦੀਆਂ ਲਾਈਨਾਂ ਪੇਸ਼ ਕਰਨ ਲੱਗੇ, ਸਰਵਣ ਕਰੋ।
ਬਾਣੀ ਬੋਲੀ ਗੁਰੂ ਜੀ ਮਿਠਾਸ ਫੁਰਤੀ, ਗਗਨਾਂ ਤੋਂ ਉੱਚੀ ਹਜਨਾ ਦੀ ਸੁਰਤੀ।
ਫਿਕਰ ਰੱਬ ਨੇ ਮੁਕਾਇਆ ਹੈ, ਇਹਦੇ ਜਿਹਾ ਇਹੀ ਰੱਬ ਨੇ ਬੁਣਾਇਆ ਹੈ।
ਤੂੰ ਬਾਣੀ ਬੋਲੀ ਗੌਰ ਜੀ ਮੁਠਾਸ ਪੁਰਤੀ, ਗਗਣਾ ਤੋਂ ਉੱਚੀ ਹਜਨਾ ਦੀ ਸੁਰਤੀ।
ਫਿਕਰ ਰੱਬ ਨੇ ਮੁਕਾਇਆ ਹੈ, ਇਹਦੇ ਜਿਹਾ ਇਹੀ ਰੱਬ ਨੇ ਬੁਣਾਇਆ ਹੈ।
ਉਹ ਘੜੀ ਜਾਂਦਾ ਸਾਡੇ ਰੰਗੋ ਰੰਗ ਯਾਦ ਤਾਂ, ਬੰਦੇ ਕਰੀ ਜਾਂਦੇ ਉਹਦੀਆਂ ਆਬਾਦਤਾਂ।
ਮਾਨ ਪਾਇਆ ਜਿਸ ਨੇ ਤੇ ਆਇਆ ਹੈ, ਇਹਦੇ ਜਿਹਾ ਇਹੀ ਰੱਬ ਨੇ ਬੁਣਾਇਆ ਹੈ।
ਉਹ ਬਾਹਰੋਂ ਅਤੇ ਅੰਦਰੋਂ ਮਨੁੱਖ ਵੱਖਰੇ ਵੱਖਰੇ ਨੇ, ਦੁੱਖ ਅਤੇ ਸੁੱਖ ਵੱਖਰੇ।
ਕਿਸੇ ਨਾਲ ਉਹਨੇ ਕੋਈ ਨਾਰ ਲਾਇਆ ਹੈ, ਇਹਦੇ ਜਿਹਾ ਇਹੀ ਰੱਬ ਨੇ ਬੁਣਾਇਆ ਹੈ।
ਉਹ ਬੰਦਾ ਤਾਂ ਕੀ ਰੁੱਖ ਨੀ ਰੁੱਖਾਂ ਨਾ ਰਲ ਦੇ, ਭਾਵੇਂ ਇੱਕ ਜੰਗਲ ਚ ਸਾਰੇ ਪਲ ਦੇ।
ਤੇ ਆਕਾਰ ਵੱਖਰਾ ਬੁਣਾਇਆ ਹੈ, ਇਹਦੇ ਜਿਹਾ ਇਹੀ ਰੱਬ ਨੇ ਬੁਣਾਇਆ ਹੈ।
ਉਹ ਅੱਖ ਨੱਕ ਕੰਨ ਤੇ ਆਲੇ ਦਾ ਰੰਗ ਹੈ, ਵੱਖ ਵੱਖ ਤੋਰ ਤੋਰਨੇ ਦਾ ਢੰਗ ਹੈ।
ਪੈਰਾਂ ਦਾ ਨਿਸ਼ਾਨ ਇੱਕੋ ਜਿਹਾ ਲਾਇਆ ਹੈ, ਇਹਦੇ ਜਿਹਾ ਇਹੀ ਰੱਬ ਨੇ ਬੁਣਾਇਆ ਹੈ।
ਉਹ ਅਸੀਂ ਕਰੀਏ ਜੋ ਜੋ ਹੈ ਸਾਨੂੰ ਸੋਭਦੀ, ਰੱਬ ਦੀ ਤਾਰੀਫ ਨੀ ਕਿਸੇ ਤੋਂ ਵਧੀ।
ਸਾਰਿਆਂ ਦਾ ਭਾਗ ਮੱਥੇ ਤੇ ਲਿਖਾਇਆ ਹੈ, ਇਹਦੇ ਜਿਹਾ ਇਹੀ ਰੱਬ ਨੇ ਬੁਣਾਇਆ ਹੈ।
ਉਹ ਆਵਾਜ਼ ਮਾਰੋ ਜੇਠੇ ਨੂੰ ਚਲਾਓ ਬਾਤ ਜੀ, ਪੁੰਨਿਆਂ ਦਾ ਚੰਨ ਹੱਸ ਹੁੰਦਾ ਰਾਤ ਜੀ।
ਅਕਲ ਹੁੰਦੀ ਸਰਮਾਇਆ ਹੈ, ਇਹਦੇ ਜਿਹਾ ਇਹੀ ਰੱਬ ਨੇ ਬੁਣਾਇਆ ਹੈ।
ਓ ਸ਼ਾਹੀ ਤੇ ਫਕੀਰੀ ਕਰਮਾਂ ਦੀ ਦਾਤ ਹੈ, ਚੱਲਿਓਂ ਦੀ ਮੁੱਢ ਸਾਂਭ ਪਰ ਪਾਤ ਹੈ।
ਕਰਮਾਂ ਦਾ ਅੰਤ ਨਾ ਕਿਸੇ ਨੇ ਪਾਇਆ ਹੈ, ਇਹਦੇ ਜਿਹਾ ਇਹੀ ਰੱਬ ਨੇ ਬੁਣਾਇਆ ਹੈ।
ਉਹ ਚੌਹਾਂ ਕੌਂਟਾਂ ਵਿੱਚ ਇਹੋ ਜਿਹਾ ਹੋਰ ਨਹੀਂ, ਮਸਤ ਅਮੁੱਲ ਇਹੋ ਜਿਹੀ ਤੋਰ ਨਹੀਂ।
ਅਸਾਂ ਦੇ ਮਨਾਂ ਨੂੰ ਪਾਇਆ ਹੈ, ਇਹਦੇ ਜਿਹਾ ਇਹੀ
ਰੱਬ ਨੇ ਬਣਾਇਆ ਹੈ।
ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਨੇ ਬੀਬੀ ਭਾਨੀ ਦਾ ਇਹ ਵਾਰ, ਜਦੋਂ ਮਾਤਾ ਜੀ ਨੇ ਕਿਹਾ ਬਈ ਇਹੋ ਜਿਹਾ ਬੱਚਾ ਹੋਣਾ ਚਾਹੀਦਾ ਹੈ, ਉਸ ਵੇਲੇ ਤੁਰੰਤ ਚੁਣ ਲਿਆ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਦੇ ਘਰ ਦੇ ਵਿੱਚ, ਜਿੱਥੇ ਪਹਿਲਾਂ ਘੁੰਗਣੀਆਂ ਵੇਚਣ ਵਾਸਤੇ ਆਇਆ ਸੀ, ਜਿੱਥੇ ਕਦੀ ਟੋਕਰੀ ਢੋਣ ਦੀ ਸੇਵਾ ਕਰਦਾ ਸੀ, ਉੱਥੇ ਅੱਜ ਗੁਰੂ ਅਮਰਦਾਸ ਮਹਾਰਾਜ ਦੇ ਨਾਲ ਬਹੁਤ ਪਵਿੱਤਰ ਰਿਸ਼ਤਾ ਵੀ ਜੁੜ ਗਿਆ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਜਦੋਂ ਅੰਮ੍ਰਿਤਸਰ ਦੀ ਜਿਹੜੀ ਪਾਵਨ ਪਵਿੱਤਰ ਧਰਤੀ ਸੀ, ਇਹਨੂੰ ਵਸਾਉਣ ਦਾ ਉਪਰਾਲਾ ਆਰੰਭਿਆ, ਅਤੇ ਉਸ ਵੇਲੇ ਜਿਹੜੀ ਇਤਿਹਾਸਕਾਰਾਂ ਦੀ ਰਹਿ ਹੈ, 1577 ਦੇ ਵਿੱਚ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ 64 ਪਿੰਡਾਂ ਤੋਂ ਇਹ ਜਿਹੜੀ ਜ਼ਮੀਨ ਸੀ, ਸੁਲਤਾਨਵਿੰਡ, ਤੁੰਗ, ਗਮਟਾਲਾ, ਗਿੱਲ, ਇਹਨਾਂ 5 ਪਿੰਡਾਂ ਤੋਂ 500 ਰੁਪਈਏ ਦੀ 400 ਵਿਘਾ ਜ਼ਮੀਨ ਖਰੀਦ ਕੇ, ਅਤੇ ਇਸ ਜ਼ਮੀਨ ਦਾ ਪਟਾ ਜਿਹੜਾ ਸੀ ਅਕਬਰ ਬਾਦਸ਼ਾਹ ਤੋਂ ਜਿਹੜਾ ਗੁਰੂ ਘਰ ਦੇ ਨਾਂ ਉੱਤੇ ਕਰਵਾਇਆ, ਔਰ ਇਹਦੀ ਸੇਵਾ ਜਿਹੜੀ ਸੀ ਗੁਰੂ ਰਾਮਦਾਸ ਮਹਾਰਾਜ ਨੇ ਆਰੰਭ ਕੀਤੀ। ਇਹ ਸਾਰੀ ਸੇਵਾ ਜਦੋਂ ਸੰਪੂਰਨ ਹੋਈ, ਤਾਂ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਸ ਬੱਚੇ ਨੂੰ ਇਹਦੇ ਗੁਣਾਂ ਕਰਕੇ, ਜਿਹੜਾ ਸੀ ਜਿਵੇਂ ਗੁਰਦਾ ਗੱਦੀ ਦਾ ਤਖਤ ਦੇ ਕੇ ਨਿਵਾਜਿਆ, ਉਸ ਵੇਲੇ ਦਾ ਸੀਨ ਆ ਕਵਿਤਾ ਆਪਦੇ ਨਾਲ ਸਾਂਝੀ ਕਰਨ ਲੱਗੇ ਹਾਂ। ਤਕਰੀਬਨ 3 ਮਿੰਟ ਦੀ ਕਵਿਤਾ ਹੈ, ਕਿਉਂਕਿ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਗੁਰਨਾਮ ਸਿੰਘ ਜੀ, ਜਿਹੜੇ ਕੱਲ੍ਹ ਤੋਂ ਇਸ ਪਾਵਨ ਪਵਿੱਤਰ ਸਟੇਜ ਤੋਂ ਜਿਹੜੀ ਆਪਣੇ ਅਲਾਹੀ ਕੀਰਤਨ ਰਾਹੀਂ ਸਾਨੂੰ ਨਿਹਾਲ ਕਰ ਰਹੇ ਨੇ, ਉਹ ਪਹੁੰਚ ਚੁੱਕੇ ਨੇ। ਉਹ 3 ਮਿੰਟ ਦੀ ਕਵਿਤਾ ਸਰਵਣ ਕਰਕੇ ਜਥਾ ਖਿਮਾਂ ਦਾ ਜਾਚਕ ਹੋਵੇਗਾ, ਉਹ ਸਰਵਣ ਕਰਦੇ।
ਕਾਰ ਮੇਰਾ ਦੇ ਮਾਲਕ ਵੰਡਣ ਗੁਰੂ ਜੀ ਲੱਗਿਆ ਦਾਤਾ ਜੋ ਨਾ ਮੁੱਕਣ ਜੁੱਗਾ ਤੋੜੀ ਇਸ ਘਰ ਹੈ ਨ ਸਗਾਤਾ
ਜੇਠਾ ਜੀ ਨੂੰ ਰਹਿਮਤ ਕਰਕੇ ਤਖਤ ਬਿਠਾ ਤਾ ਗੁਰ ਨੇ ਧਰਤੀ ਤੋਂ ਸੇਵਕ ਦੇ ਤਾਈ ਅਰਸ਼ ਪਚਾ ਤਾ ਗੁਰ ਨੇ
ਓ ਫੈਲੀ ਮਹਾ ਸੁਗੰਧੀ ਸਾਰੇ ਜੈ ਜੈਕਾਰ ਜਗ ਸਾਰੇ ਰਾਮਦਾਸ ਬਣਿਆ ਗੁਰ ਚੌਥਾ ਵਰਤਣ ਲੱਗੇ ਭੰਡਾਰੇ
ਥਾਵੇਂ ਨੂੰ ਮਾਣ ਬਖਸ਼ ਕੇ ਤੋੜ ਚੁਰਾ ਤਾ ਗੁਰ ਨੇ ਧਰਤੀ ਤੋਂ ਸੇਵਕ ਦੇ ਤਾਈ ਅਰਸ਼ ਪਚਾ ਤਾ ਗੁਰ ਨੇ
ਓ ਦੂਰ ਦੂਰ ਤੋਂ ਸੇਵਕ ਆਉਂਦੇ ਰੌਣਕ ਹੋਈ ਭਾਰੀ ਸਾਧੂ ਆਉਂਦੇ ਕਰ ਪਰ ਕਰਮਾ ਜਾਂਦੇ ਨੇ ਬਲਹਾਰੀ
ਤੀਰ ਦੁਨੀ ਦਾ ਮਾਲਕ ਕਹਿ ਕੇ ਸਿਵੜ ਆ ਤਾ ਗੁਰ ਨੇ ਧਰਤੀ ਤੋਂ ਸੇਵਕ ਦੇ ਤਾਈ ਅਰਸ਼ ਪਚਾ ਤਾ ਗੁਰ ਨੇ
ਓ ਰੱਖ ਨਲੀ ਯਾਰਾ ਤੇ ਪੰਜ ਪੈਸੇ ਰੱਖ ਸ਼ਕਤੀ ਗੁਰਪੂਰੀ ਕਰ ਪਰਕਰਮਾ ਗੁਰੂ ਥਾਪਿਆ ਕੌਤਕ ਹਾਂ ਦਸਤੂਰੀ
ਮੱਥਾ ਟੇਕਣ ਲਈ ਚਰਨਾ ਤੇ ਸੀਸ ਚਕਾ ਤਾ ਗੁਰ ਨੇ ਬਈ ਸੀਸ ਚਕਾ ਤਾ ਗੁਰ ਨੇ ਧਰਤੀ ਤੋਂ ਸੇਵਕ ਦੇ ਤਾਈ ਅਰਸ਼ ਪਚਾ ਤਾ ਗੁਰ ਨੇ
ਓ ਫਿਰ ਇਉਂ ਬੇਦੀ ਬਾਬੇ ਆਏ ਉਹਨਾਂ ਭੇਟ ਚੜਾਈ ਰਾਮਦਾਸ ਗੁਰੂ ਦੇ ਚਰਨੀ ਲਕਸ਼ਮੀ ਆਣ ਟਕਾਈ
ਸਭ ਪਾਸੇ ਖੁਸ਼ੀਆਂ ਦਾ ਆਲਮ ਹੈ ਬੁਣਵਾ ਤਾ ਗੁਰ ਨੇ ਧਰਤੀ ਤੋਂ ਸੇਵਕ ਦੇ ਤਾਈ ਅਰਸ਼ ਪਚਾ ਤਾ ਗੁਰ ਨੇ
ਓ ਧੀ ਭਾਨੀ ਨਾਲ ਬਚਨ ਜੋ ਹੋਇਆ ਪਰਖਾਂ ਪੂਰੀਆਂ ਕਰਕੇ ਭਲਿਆਂ ਤੋਂ ਸੋਢੀ ਗੁਰ ਭੇਜੀ ਜੋਤ ਜੋਤ ਵਿੱਚ ਤਰ ਕੇ
ਜਾਣ ਨਾ ਦੇਸਾ ਸੋਢੀਓ ਵਾਲਾ ਬੋਲ ਪਗਾ ਤਾ ਗੁਰ ਨੇ ਧਰਤੀ ਤੋਂ ਸੇਵਕ ਦੇ ਤਾਈ ਅਰਸ਼ ਪਚਾ ਤਾ ਗੁਰ ਨੇ
ਓ ਮੋਰੀ ਪੁੱਤ ਨੇ ਸਨਮੁਖ ਹੋ ਕੇ ਚਰਨ ਸੀ ਸਨਵਾਇਆ ਖੁਸ਼ੀ ਲਈ ਗੁਰੂ ਰਾਮਦਾਸ ਤੋਂ ਛੱਜਾ ਭੇਟ ਚੜਾਇਆ
ਤੋਂ ਰਾਮਦਾਸ ਗੁਰ ਸਿੱਖੋ ਹੁਕਮ ਸੁਣਾ ਤਾ ਗੁਰ ਨੇ ਧਰਤੀ ਤੋਂ ਸੇਵਕ ਦੇ ਤਾਈ ਅਰਸ਼ ਪਚਾ ਤਾ ਗੁਰ ਨੇ
ਓ ਧੁਨੀਆਂ ਵੱਜਣ ਮੰਗਲ ਗਾਵਣ ਇਸ ਥਾਂ ਦਿਓ ਤੇ ਪਰੀਆਂ ਵਰਤ ਖੁਸ਼ੀਆਂ ਨਾਲ ਭੰਡਾਰੇ ਸੁਣ ਕੇ ਸੰਗਤਾਂ ਤੁਰੀਆਂ
ਟੈਂਕਾ ਸੇਵਾ ਨੂੰ ਸਿੱਕਦਾਰੀ ਬਚਨ ਨਿਭਾ ਤਾ ਗੁਰ ਨੇ ਧਰਤੀ ਤੋਂ ਸੇਵਕ ਦੇ ਤਾਈ
ਅਰਸ਼ ਪਚਾ ਤਾ ਗੁਰ ਨੇ
ਨਿਯਤ ਕੀਤਾ ਹੋਇਆ ਸਮਾਂ ਸਮਾਪਤ ਹੈ। ਬੇਨਤ ਗੁਰਸਿੱਖ ਸੰਗਤਾਂ ਵੱਲੋਂ ਇਤਿਹਾਸ ਪਿੱਟ ਮਾਇਆ ਹਾਜ਼ਰ ਹੈ। ਵਾਹਿਗੁਰੂ ਖਜ਼ਾਨੇ ਭਰਪੂਰ ਕਰਨ ਚੜ੍ਹਦੀ ਕਲਾ ਬਖਸ਼ਣ ਗੁਰਸਿੱਖ ਜੀਵਨ ਬਖਸ਼ਣ। ਆਓ ਪਿਆਰ ਵਿੱਚ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।